ਦੀਪਕ ਜੀ, ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਏਸ਼ੀਆ ਕੱਪ ਦੇ ਵਿੱਚ ਇੰਡੀਆ ਅਤੇ ਪਾਕਿਸਤਾਨ ਦਾ ਮੈਚ ਹੋਇਆ, ਇਹਦੇ ਉੱਪਰ ਲੈ ਕੇ ਕਾਫੀ ਟਿੱਕਾ ਟਿੱਪਣੀ ਵੀ ਹੁੰਦੀ ਰਹੀ ਕਿ ਕੀ ਮੈਚ ਜਿਹਾ ਹੋਣਾ ਵੀ ਚਾਹੀਦਾ ਕਿ ਨਹੀਂ। ਇਹ ਕੰਟਰੋਵਰਸੀ ਵੀ ਬਥੇਰੀ ਚੱਲਦੀ ਰਹੀ। ਮੈਚ ਨੂੰ ਤਾਂ ਹਾਂ ਹੋ ਗਈ, ਪਰ ਜੱਥੇ ਨੂੰ ਨਾ ਹੋ ਗਈ, ਕੀ ਚੱਲ ਰਿਹਾ ਜੀ?
ਬਿਲਕੁਲ, ਜਦੋਂ ਪਹਿਲਗਾਮ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਇਹ ਸਪਸ਼ਟ ਦਮ ਭਰਿਆ ਜਾਂਦਾ ਕਿ ਹੁਣ ਪਾਕਿਸਤਾਨ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ, ਨਾ ਖੇਡ ਦਾ, ਨਾ ਧਰਮ ਦਾ, ਨਾ ਵਪਾਰ ਦਾ, ਨਾ ਪਾਣੀਆਂ ਦਾ, ਅਸੀਂ ਸਾਰੇ ਰਿਸ਼ਤੇ ਤੋੜਤੇ ਜੀ। ਉਸ ਤੋਂ ਬਾਅਦ ਪਾਣੀ ਦੀ ਬੂੰਦ ਨਹੀਂ ਜਾਣ ਦਿਆਂਗੇ, ਕੁਛ ਨਹੀਂ ਹੋਏਗਾ ਕਦੇ, ਹੈ ਨਾ। ਅਤੇ ਅਚਾਨਕ ਜਦੋਂ ਏਸ਼ੀਆ ਕੱਪ ਆਇਆ ਤਾਂ ਕਹਿੰਦੇ ਸਾਰਾ ਕੁਛ ਠੀਕ ਹੈ ਜੀ, ਮੈਚ ਤਾਂ ਹੋ ਸਕਦਾ ਜੀ, ਇਹ ਤਾਂ ਜੀ ਬਾਹਰਲੇ ਮੁਲਕ 'ਚ ਹੈ ਜੀ, ਇਹ ਤਾਂ ਜੀ ਇੱਕ ਖੇਡ ਭਾਵਨਾ ਹੈ ਜੀ, ਇਹ ਤਾਂ ਜੀ ਇੱਕ ਉਹਦੇ ਵਿੱਚ ਵਿਧਾਨ 'ਚ ਬੱਝੇ ਹਾਂ ਜੀ, ਉਸ ਕੱਪ 'ਚ ਅਸੀਂ ਹਿੱਸਾ ਲੈ ਰਹੇ ਜੀ, ਇਸ ਲਈ ਸਾਨੂੰ ਖੇਡਣਾ ਪੈਣਾ ਜੀ, ਕਿੰਨੀਆਂ ਗੱਲਾਂ ਆਈਆਂ। ਫਿਰ ਸਰਕਾਰਾਂ ਦੇ ਨੁਮਾਇੰਦੇ ਵੀ ਇਹਨੂੰ ਜਸਟੀਫਾਈ ਕਰਦੇ ਨਜ਼ਰ ਆਏ। ਹੁਣ ਇਸ ਸਭ ਦੇ ਦਰਮਿਆਨ ਇੱਧਰ ਮੈਚ ਵਾਲੀ ਗੱਲ ਚੱਲ ਰਹੀ ਸੀ, ਉੱਧਰ ਪੰਜਾਬ ਸਣੇ ਵੱਖ ਵੱਖ ਸੂਬਿਆਂ ਨੂੰ ਭਾਰਤ ਸਰਕਾਰ ਵੱਲੋਂ ਚਿੱਠੀਆਂ ਕੱਢੀਆਂ ਗਈਆਂ ਕਿ ਜੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਵਾਰ ਗੁਰਪੁਰਬ ਦੇ ਉੱਤੇ ਨਵੰਬਰ ਦੇ ਵਿੱਚ ਸਿੱਖ ਜੱਥੇ ਪਾਕਿਸਤਾਨ ਨਹੀਂ ਜਾਣਗੇ, ਕਿਉਂਕਿ ਜੀ ਸੁਰੱਖਿਆ ਦਾ ਮਾਮਲਾ ਹੈ ਅਤੇ ਉਹਨਾਂ ਨਾਲ ਆਪਣੇ ਰਿਸ਼ਤੇ ਸੁਖਾਵੇਂ ਨੇ। ਕਮਾਲ ਹੈ ਵੀ ਮੈਚ ਲਈ ਰਿਸ਼ਤੇ ਸੁਖਾਵੇਂ ਨੇ ਅਤੇ ਇਸ ਕਮਲੇ ਨੇ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸੇ ਮੁੱਦੇ ਦੇ ਆਧਾਰ ਬਣਾ ਕੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਵੀ ਕਹਿ ਰਹੇ ਨੇ ਕਿ ਖੇਡ ਬਹੁਤ ਜ਼ਰੂਰੀ ਹੈ, ਪਰ ਮੈਂ ਪੁੱਛਦਾ ਕਿ ਕਿਹੜੀ ਮਜਬੂਰੀ ਹੈ? ਕਹਿੰਦੇ ਉਹਨਾਂ ਨੇ ਚੰਗੇ ਰਗੜੇ ਲਾਏ। ਉਹ ਕਹਿੰਦੇ ਵੀ ਮੈਚ ਫੀਸ ਦੋਵਾਂ ਮੁਲਕਾਂ ਨੂੰ ਮਿਲੀ ਹੈ, ਜਿੰਨੀ ਵੀ ਜਿੱਤ ਹਾਰ ਵਾਲੇ ਦਾ ਤੈਅ ਹੁੰਦਾ ਪੈਮਾਨਾ ਜਾਂ ਖੇਡਣ ਦੀ ਜੋ ਫਿਕਸ ਫੀਸ ਹੁੰਦੀ ਹੈ ਉਹਦੇ ਹਵਾਲੇ ਨਾਲ। ਉਹ ਕਹਿੰਦੇ ਵੀ ਪਾਕਿਸਤਾਨ ਨੂੰ ਜਿਹੜਾ ਵੀ ਅਦਾ ਹੋ ਰਿਹਾ ਪੈਸਾ, ਭਾਰਤ ਸਰਕਾਰ ਉਹਦੀ ਗਰੰਟੀ ਕਰਦੀ ਹੈ ਕਿ ਇਹ ਪੈਸਾ ਉਹ ਖਿਡਾਰੀਆਂ ਦੇ ਘਰਾਂ 'ਚ ਜਾਊਗਾ, ਉਹ ਤੁਹਾਡੇ ਖਿਲਾਫ਼ ਨਹੀਂ ਵਰਤਿਆ ਜਾਊਗਾ, ਨਸ਼ੇ ਦੇ ਲਈ, ਚਿੱਟੇ ਦੇ ਲਈ, ਹਥਿਆਰਾਂ ਦੇ ਲਈ, ਕੀ ਪਤਾ ਕਹਿੰਦੇ ਇੱਧਰ ਨੂੰ ਵਰਤਣ। ਕਹਿੰਦੇ ਫਿਰ ਤਾਂ ਤੁਸੀਂ ਉਹ ਮਦਦ ਕਰ ਰਹੇ ਹੋ ਉਹਨਾਂ ਦੀ ਸੈਂਟਰ ਵਾਲਿਆਂ ਦੇ ਉੱਤੇ, ਤੰਜ ਕੱਸਿਆ ਉਹਨਾਂ ਨੇ ਇੱਕ ਤਰ੍ਹਾਂ ਨਾਲ। ਹੁਣ ਇਹ ਵੀ ਸਵਾਲ ਕੀਤਾ। ਹੁਣ ਇੱਧਰ ਇਹ ਵਾਰਿਆ ਜਾ ਰਿਹਾ ਕਿ ਦੇਖੋ ਜੀ ਭਾਰਤੀ ਟੀਮ ਨੇ ਕਮਾਲ ਕਰਤੀ, ਮੈਚ ਹਰਾ ਵੀ ਦਿੱਤਾ, ਉਹਨਾਂ ਨੂੰ ਤੇ ਹੱਥ ਵੀ ਨਹੀਂ ਮਿਲਾਇਆ
ਜੀ।
ਹੁਣ ਇਸੇ ਚੀਜ਼ ਨੂੰ ਵੱਡੀ ਪ੍ਰਾਪਤੀ ਵਜੋਂ ਦੱਸਿਆ ਜਾ ਰਿਹਾ ਕਿ ਦੇਖੋ ਜੀ ਭਾਰਤੀ ਟੀਮ ਨੇ ਹੱਥ ਨਹੀਂ ਮਿਲਾਇਆ, ਜਦੋਂ ਕਿ ਮੈਂ ਸੁਰੇਸ਼ ਰੈਣਾ ਨੂੰ ਸੁਣ ਰਿਹਾ ਸੀਗਾ, ਉਹ ਕਹਿੰਦੇ ਵੀ ਕਿ ਭਾਰਤੀ ਟੀਮ ਖੇਡਣਾ ਹੀ ਨਹੀਂ ਚਾਹੁੰਦੀ ਸੀ, ਉਹ ਕੰਟਰੈਕਟ ਦੇ ਚੱਲਦਿਆਂ ਮਜਬੂਰੀ ਬਸ ਉਹਨਾਂ ਨੂੰ ਕਹਿੰਦੇ ਜੀ ਖੇਡਣਾ ਪਿਆ। ਹੁਣ ਦੂਸਰੇ ਪਾਸੇ ਪਾਕਿਸਤਾਨ ਨੇ ਸ਼ਿਕਾਇਤ ਕੀਤੀ ਹੈ ਖਿਡਾਰੀਆਂ ਦੇ ਵਿਵਹਾਰ ਨੂੰ ਲੈ ਕੇ ਭਾਰਤੀਆਂ ਨੂੰ, ਤੇ ਜੀ ਨਾਲੇ ਉਹਨਾਂ ਨੇ ਕਰਤੀ ਸ਼ਿਕਾਇਤ ਕਿ ਜੀ ਰੈਫਰੀ ਵੀ ਮਿਲਿਆ, ਇਹਨੇ ਹੱਥ ਨਹੀਂ ਮਿਲਵਾਇਆ, ਇਸ ਲਈ ਅਸੀਂ ਤਾਂ ਏਸ਼ੀਆ ਕੱਪ ਛੱਡ ਦਿੰਦੇ ਹਾਂ। ਮਤਲਬ ਜੇ ਉਹ ਏਸ਼ੀਆ ਕੱਪ ਛੱਡਣ ਦੀ ਧਮਕੀ ਦੇ ਰਹੇ ਫਿਰ ਸਾਡੇ ਵਾਲੇ ਵੀ ਛੱਡ ਦਿੰਦੇ ਜੀ, ਫਿਰ ਇਹਨਾਂ ਨੂੰ ਕੀ ਸੀਗਾ ਜੀ, ਇਹ ਕਿਉਂ ਨਹੀਂ ਛੱਡ ਸਕੇ? ਜਿਹੜੇ ਪਹਿਲਗਾਮ ਦੇ ਸ਼ਹੀਦ ਨੇ, ਹੁਣ ਉਹਨਾਂ ਦੇ ਪਰਿਵਾਰਾਂ ਨੂੰ ਪੁੱਛਿਆ ਸੀ, ਤੁਸੀਂ ਕਿਹਾ ਸੀ ਮੈਚ ਕਰਾ ਲਈਏ,
ਜੀ
ਜਿਹਨਾਂ ਨੇ ਉੱਥੇ ਜਾਨ ਗੁਆਈ ਹੈ ਪਹਿਲਗਾਮ ਦੇ ਵਿੱਚ, ਉਹਨਾਂ ਪਰਿਵਾਰਾਂ ਨੂੰ ਪੁੱਛ ਲਿਆ ਕਿ ਹਾਂ ਤੁਹਾਨੂੰ ਮੈਚ ਕਰਾਉਣ 'ਤੇ ਕੋਈ ਇਤਰਾਜ਼ ਤਾਂ ਨਹੀਂਗਾ
ਜੀ?
ਹੁਣ ਰਾਸ਼ਟਰਵਾਦ, ਦੇਸ਼ ਭਗਤੀ ਹੁਣ ਕੁਛ ਨਹੀਂ ਗੀ। ਦੂਸਰੇ ਪਾਸੇ ਜਦੋਂ ਪਹਿਲਾਂ ਲੜਾਈਆਂ ਲੱਗੀਆਂ ਪਾਕਿਸਤਾਨ ਨਾਲ, ਕਾਰਗਿਲ ਤੱਕ ਵੀ ਮੇਰੇ ਇਮਤਿਹਾਨ 'ਚ ਕਦੇ ਇੱਦਾਂ ਜਥੇ ਰੁਕੇ ਹੋਣ, ਤੇ ਫਿਰ ਇਸ ਵਾਰੀ ਕਿਉਂ? ਦੂਸਰੀ ਗੱਲ, ਤੁਸੀਂ ਜਿਨ੍ਹਾਂ ਬਾਰੇ ਫੈਸਲਾ ਲੈ ਰਹੇ ਹੋ, ਕੇਂਦਰ ਸਰਕਾਰ ਜਵਾਬ ਦੇਵੇ ਇਸ ਗੱਲ ਦਾ ਕਿ ਤੁਸੀਂ ਜਿਹੜੇ ਭਾਈਚਾਰੇ ਬਾਰੇ ਫੈਸਲਾ ਲੈ ਰਹੇ ਹੋ, ਕੀ ਤੁਸੀਂ ਉਹਨਾਂ ਨੂੰ, ਉਹਨਾਂ ਦੀਆਂ ਨੁਮਾਇੰਦਾ ਜਥੇਬੰਦੀਆਂ ਨੂੰ, ਧਾਰਮਿਕ ਸੰਸਥਾਵਾਂ ਨੂੰ, ਦਿੱਲੀ ਗੁਰਦੁਆਰਾ ਕਮੇਟੀ ਆ, ਹਰਿਆਣਾ ਗੁਰਦੁਆਰਾ ਕਮੇਟੀ ਆ, ਸਮੁੱਚੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਪੰਜੋ ਤਖ਼ਤ ਨੇ, ਤਖ਼ਤ ਸਾਹਿਬਾਨ ਦੇ ਜਥੇਦਾਰ ਨੇ, ਕਿਸੇ ਨਾਲ ਰਾਬਤਾ ਕੀਤਾ ਸਾਂਝਾ ਜਾਂ ਇਕੱਲਿਆਂ ਇਕੱਲਿਆਂ ਕਿ ਜੀ ਅਸੀਂ ਆਹ ਫੈਸਲਾ ਲੈਣ ਲੱਗੇ? ਤੁਸੀਂ ਹੁਕਮ ਦਿੱਤਾ ਕਿ ਨਹੀਂ ਜੀ, ਮਤਲਬ ਤੁਹਾਡਾ ਮਨ ਹੈ ਤਾਂ ਵਪਾਰ ਵੀ ਨਹੀਂ ਹੋਊਗਾ, ਤੁਹਾਡਾ ਮਨ ਹੈ ਤਾਂ ਜਥਾ ਵੀ ਨਹੀਂ ਜਾਊਗਾ, ਹੈਂ ਉੱਧਰ ਵਾਲੇ ਕਹਿੰਦੇ ਅਸੀਂ ਜੀ ਲਾਂਘਾ ਵੀ ਖੋਲ੍ਹੀ ਬੈਠੇ ਹਾਂ, ਲਾਂਘਾ ਵੀ ਨਹੀਂ ਖੋਲ੍ਹਾਂਗੇ ਕਰਤਾਰਪੁਰ ਸਾਹਿਬ ਵਾਲਾ, ਅਤੇ ਲੋੜ ਹੋਊਗੀ ਤਾਂ ਮੈਚ ਕਰਾਵਾਂਗੇ। ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਜੀ ਇਹ ਤਾਂ ਅਮਿਤ ਸ਼ਾਹ ਦੇ ਮੁੰਡੇ ਦੇ ਹੱਥ ਹੈ, ਕੰਟਰੋਲ ਕਬਜ਼ਾ ਉਹਦੇ ਕੋਲ ਹੈ ਜੀ, ਸਾਰਾ ਕੁਛ ਇਸ ਲਈ ਚੱਲ ਰਿਹਾ ਸਾਰਾ ਕੁਛ, ਇਹ ਤਾਂ ਉਹਨਾਂ ਦੇ ਪੈਸੇ ਲਈ ਹੈ। ਹੁਣ ਇੰਨੇ ਸਵਾਲ ਤੁਹਾਡੇ 'ਤੇ ਖੜੇ ਨੇ, ਪਰ ਤੁਹਾਡੇ ਕੋਲ ਇਹਦਾ ਕੋਈ ਜਵਾਬ ਨਹੀਂ
ਜੀ।
ਸੋ ਇੱਕ ਪਾਸੇ ਇਹ ਮੰਨਿਆ ਜਾ ਰਿਹਾ ਕਿ ਜਦੋਂ ਜੰਗ ਲੱਗੀ 4 ਦਿਨ ਦੀ, ਤਦ ਪੰਜਾਬ ਦੇ ਵਿੱਚ ਅਮਨ ਦੀ ਗੱਲ ਹੋਈ, ਸ਼ਾਂਤੀ ਦੀ ਗੱਲ ਹੋਈ, ਸਾਂਝ ਦੀ ਗੱਲ ਹੋਈ, ਅਤੇ ਕੀ ਉਹ ਤੋਂ ਤਕਲੀਫ ਜਾ? 2020-21 ਵਾਲਾ ਜਿਹੜਾ ਕਿਸਾਨ ਅੰਦੋਲਨ ਸੀ ਉਹ ਤੋਂ ਔਖੇ ਨੇ, ਪੰਜਾਬ ਦੇ ਇਸ ਜਜ਼ਬੇ ਤੋਂ ਔਖੇ ਨੇ ਕਿ ਹੜ੍ਹ 'ਚ ਵੀ ਪਰਵਾਹ ਨਹੀਂ ਕਰਦੇ, ਫਿਰ ਇਹ ਤਾਂ ਇੱਕ ਸੁਰ ਹੋ ਕੇ ਇਕੱਠੇ ਹੋ ਕੇ ਖੜ੍ਹੇ ਹੋ ਗਏ, ਕੀ ਇਹ ਤੋਂ ਔਖੇ ਨੇ? ਕੀ ਕਾਰਨ? ਦੂਸਰੇ ਪਾਸੇ ਤੁਹਾਡੇ ਕੇਂਦਰ ਦੇ ਇਹਨਾਂ ਫੈਸਲਿਆਂ ਨਾਲ ਅੱਜ ਬੀਜੇਪੀ 'ਚ ਕਹਿੰਦੇ ਕਹਾਉਂਦੇ ਸਿੱਖ ਲੀਡਰ ਬੈਠੇ ਨੇ
ਜੀ
ਕਿ ਉਹਨਾਂ ਦੀ ਇੰਨੀ ਹਿੰਮਤ ਨਹੀਂ ਉਹ ਮੋਦੀ ਨੂੰ ਅਮਿਤ ਸ਼ਾਹ ਨੂੰ ਦੱਸ ਸਕਣ ਕਿ ਭਾਈ ਤੁਹਾਡੇ ਇਹਨਾਂ ਗਲਤ ਫੈਸਲਿਆਂ ਕਰਕੇ ਬੇਗਾਨਗੀ ਦੀ ਇੱਕ ਅੰਦਰ ਭਾਵਨਾ ਪੈਦਾ ਹੁੰਦੀ ਹੈ, ਇਹਦੇ ਨਾਲ ਤੁਸੀਂ ਮਤਲਬ ਕਿ ਸੈਕਿੰਡ ਕਲਾਸ ਦਰਜੇ ਦੇ ਨਾਗਰਿਕ ਸਮਝ ਕੇ ਕਰ ਰਹੇ ਹੋ। ਸੋ ਜਿਹੜੀ ਇਹ ਭਾਵਨਾ ਤੁਸੀਂ ਸਿੱਖ ਲੀਡਰ ਵੀ ਨਹੀਂ ਦੱਸ ਪਾ ਰਹੇ ਮਤਲਬ ਉਹਨੂੰ, ਉਹ ਵੀ ਜਸਮੈਨ ਬਣੇ ਹੋਏ ਨੇ ਉੱਥੇ। ਜਾਂ ਮਤਲਬ ਕਿ ਜੇ ਆਪਾਂ ਲੋਕਤੰਤਰਕ ਮੁਲਕ ਆ ਉੱਥੇ ਘੱਟ ਗਿਣਤੀਆਂ ਦਾ ਭਰੋਸਾ ਜਿੱਤਣਾ ਪਹਿਲੀ ਪਹਿਲਕਦਮੀ ਹੋਣੀ ਚਾਹੀਦੀ ਹੈ ਤੁਹਾਡੀ ਤਾਂ, ਤੇ ਇਹ ਵੀ ਤੁਹਾਡੇ ਅੰਦਰ ਹੈ ਨੀਗਾ। ਤੇ ਦੂਸਰਾ ਜਦੋਂ ਜਿਹੜੀ ਧਿਰ ਜਾਣਾ ਚਾਹੁੰਦੀ ਆ ਤੇ ਉਧਰ ਵਾਲਿਆਂ ਵੱਲੋਂ ਕੋਈ ਇਤਰਾਜ਼ ਨਹੀਂ, ਜਿਹਨਾਂ ਨੇ ਵੀਜ਼ੇ ਦੇਣੇ ਆ ਫਿਰ ਤੁਸੀਂ ਕਿਉਂ ਕਰਦੇ ਹੋ ਵੀ, ਫਿਰ ਇਸ ਗੱਲ ਤੇ ਆ ਜਾਓ
ਜੀ।
ਕਿਸੇ ਨੁਕਤੇ ਤੇ ਕੇਂਦਰ ਸਰਕਾਰ ਹੁਣ ਤਿਆਰ ਨਹੀਂ। ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਸਵਾਲ ਖੜੇ ਕੀਤੇ ਨੇ, SGPC ਨੇ ਵੀ ਸਵਾਲ ਖੜੇ ਕੀਤੇ ਨੇ, ਅਕਾਲੀ ਦਲ ਵੀ ਇਸਦੇ ਉੱਤੇ ਰੋਸੇ ਵਜੋਂ ਆਇਆ, ਸਿੱਖ ਸੰਸਥਾਵਾਂ ਸਿੱਖ ਭਾਈਚਾਰੇ ਨੇ ਵੀ ਇਹਦੇ ਉੱਤੇ ਸਵਾਲ ਖੜਾ ਕੀਤਾ, ਪਰ ਕੇਂਦਰ ਦਾ ਜਵਾਬ ਕੋਈ ਨਹੀਂ, ਹੁਕਮ ਆਇਆ ਬਸ ਕਿ ਜੱਥੇ ਨਹੀਂ ਜਾ ਸਕਦੇ।
ਅੱਛਾ ਦੀਪਕ ਜੀ, ਦੇਖੋ ਪਿਛਲੇ ਦਿਨਾਂ 'ਚ ਅਸੀਂ ਇਹ ਗੱਲ ਕਰਦੇ ਆਏ ਹਾਂ ਕਿ ਪੰਜਾਬ ਦੇ ਵਿੱਚ ਜਦੋਂ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਧਨ ਰਾਸ਼ੀ ਇਕੱਤਰ ਕੀਤੀ ਜਾਣੀ ਆ, ਤਾਂ ਇਸ ਗੱਲ ਤੋਂ ਬੜਾ ਸਤਰਕ ਰਹਿਣ ਦੀ ਲੋੜ ਹੈ। ਲੋਕ ਵੀ ਇਸ ਚੀਜ਼ ਨੂੰ ਲੈ ਕੇ ਬੜੇ ਮਨ ਦੇ ਵਿੱਚ ਸਵਾਲ ਹੁੰਦਾ ਵੀ ਇਹ ਡੋਨੇਸ਼ਨ ਦੇ ਦਿੰਦੇ ਹਾਂ ਪਰ ਇਹ ਪੈਸੇ ਲੇਖੇ ਲੱਗਣਗੇ ਵੀ ਕਿ ਨਹੀਂ, ਉੱਥੇ ਪਹੁੰਚਣਗੇ ਵੀ ਕਿ ਨਹੀਂ। ਜਦੋਂ ਪਿਛਲੇ ਦਿਨ ਅਸੀਂ ਕਨੈਕਟ FM ਤੋਂ ਇਹ ਮੁਹਿੰਮ ਵਿੱਢੀ, ਅਸੀਂ ਉਦੋਂ ਵੀ ਇਹ ਸਾਰੀ ਬੜੀ ਡਿਟੇਲ 'ਚ ਗੱਲ ਕੀਤੀ ਆ। ਅੱਛਾ, ਇਹ ਦੁਨੀਆ ਦੇ ਵਿੱਚ ਸਮੇਂ ਸਮੇਂ 'ਤੇ ਦੇਖਣ ਨੂੰ ਮਿਲਿਆ ਜਦੋਂ ਕਿਤੇ ਕੋਈ ਇਸ ਤਰ੍ਹਾਂ ਦੀ ਬਿਪਤਾ ਪੈਂਦੀ ਆ ਤਾਂ ਕੋਈ ਨਾ ਕੋਈ ਜਿਹੜੇ ਠੱਗ ਨੇ ਉਹ ਵੀ ਉਹ ਸਰਗਰਮ ਹੋ ਜਾਂਦੇ ਨੇ ਜੀ ਲੋਕਾਂ ਨੂੰ ਇੱਦਾਂ ਵਰਗ ਲਾਉਣ ਦੇ ਲਈ। ਹੁਣ ਕੀ ਪੰਜਾਬ ਦੇ ਵਿੱਚ ਵੀ ਇਹ ਹੋ ਰਿਹਾ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਨਾਮ 'ਤੇ ਪੰਜਾਬ 'ਚ ਪੈਸੇ ਕੌਣ ਮੰਗਦਾ ਪਿਆ ਜੀ? ਕੋਈ ਠੱਗੀ ਵਾਲਾ ਮਾਮਲਾ ਇਹ ਜਾਂ ਕੁਝ ਹੋਰ ਆ?
ਇੱਥੇ ਜਦੋਂ ਸਰਕਾਰੀ ਠੱਗੀਆਂ ਹੋਣ ਫਿਰ ਕਿਸੇ ਹੋਰ ਨੂੰ ਠੱਗਾਂ ਨੂੰ ਕੀ ਲੋੜ ਹੈ ਜੀ। ਵਿਜੇ ਜੀ, ਆਪਾਂ ਆਪਣੇ ਚਾਹੁਣ ਵਾਲਿਆਂ ਤੋਂ, ਆਪਣੇ ਸਰੋਤਿਆਂ ਤੋਂ, ਆਪਣੇ ਦਰਸ਼ਕਾਂ ਤੋਂ, ਪੰਜਾਬ ਦੇ ਫਿਕਰਮੰਦ ਜਮਾਤ ਤੋਂ ਦਸਵੰਧ ਦੇ ਰੂਪ 'ਚ ਆਪਾਂ ਕਨੈਕਟ FM ਦੇ ਰਾਹੀਂ ਵੀ ਸੇਵਾ ਆਈ ਆਪਣੇ ਕੋਲ
ਜੀ।
ਹੁਣ ਜਿਹੜੀ ਆਪਣੀ ਟੀਮ ਨੇ ਧਰਾਤਲ 'ਤੇ ਜਾ ਕੇ ਕੰਮ ਕਰਨਾ, ਜਿਹੜੀ ਸੰਸਥਾ ਦੇ ਰਾਹੀਂ ਕੰਮ ਕਰਨਾ, ਤਾਂ ਆਪਣੀ ਕੋਸ਼ਿਸ਼ ਕੀ ਆ ਕਿ ਪਾਈ ਪਾਈ ਦਾ ਹਿਸਾਬ ਸਪਸ਼ਟ ਰੂਪ 'ਚ ਜਾਵੇ ਕਿ ਤੁਹਾਡਾ ਦਿੱਤਾ ਪੈਸਾ ਇਸ ਰੂਪ 'ਚ ਇੱਥੇ ਪਹੁੰਚ ਗਿਆ ਜੀ, ਇਸ ਸਥਾਨ 'ਤੇ ਪਹੁੰਚ ਗਿਆ, ਇਹਨਾਂ ਪਿੰਡਾਂ 'ਚ ਪਹੁੰਚ ਗਿਆ, ਇਹਨਾਂ ਪਰਿਵਾਰਾਂ ਤੱਕ ਪਹੁੰਚ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆਏ
ਜੀ,
ਉਹਨਾਂ ਦੇ ਮੰਤਰੀ ਸਥਿਤੀ ਦੇਖ ਕੇ ਗਏ, ਉਹਨਾਂ ਦੇ ਟੀਮ ਦੇਖ ਕੇ ਗਈ, ਉਹ ਖੁਦ ਦੇਖ ਕੇ ਗਏ ਤੇ ਜਾਣ ਲੱਗਿਆ 1600 ਕਰੋੜ ਦਾ ਐਲਾਨ ਕਰ ਗਏ। 1600 ਕਰੋੜ ਅਜੇ ਆਇਆ ਨਹੀਂ
ਜੀ,
ਅਜੇ ਐਲਾਨ ਹੈ। ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬੇਸ਼ੱਕ ਪ੍ਰੈਸ ਕਾਨਫਰੰਸ 'ਚੋਂ ਇੱਕ ਗੱਲ ਠੀਕ ਕਰਕੇ ਮੁੱਖ ਮੰਤਰੀ ਵਾਲੀ ਫਿਰ 10 ਟੋਟ ਕੇ ਸੁਣਾ ਦਿੰਦੇ ਨੇ, ਫਿਰ ਇੱਕ ਮੁੱਖ ਗੱਲ ਤੇ ਆ ਜਾਂਦੇ ਨੇ, ਪਰ ਜਿਹੜੀ ਮੁੱਖ ਗੱਲ ਅਸੀਂ ਉਹ ਨਹੀਂ ਨਾ ਛੱਡ ਸਕਦੇ। ਮੁੱਖ ਗੱਲ ਤਾਂ ਮੁੱਖ ਗੱਲ ਹੈ, ਉਹਨਾਂ ਨੇ ਇੱਕ ਮੁੱਖ ਗੱਲ ਉਭਾਰੀ ਕਿ ਅੰਤਰਰਾਸ਼ਟਰੀ ਪੱਧਰ ਤੇ ਇੱਕ ਐਡ ਏਜੰਸੀ ਆ ਬੜੀ ਵਿਖਿਆਤ, ਸ਼ਾਇਦ IAA ਕੁਛ ਏਦਾਂ ਕੁਛ ਕਰਕੇ, ਹੈ ਨਾ, ਉਸ ਦਾ ਜਿਹੜਾ ਇੰਡੀਆ ਚੈਪਟਰ ਹੈ, ਭਾਰਤ ਚੈਪਟਰ ਹੈ, ਉਹਦੇ ਵਿੱਚ ਪ੍ਰਧਾਨ ਮੰਤਰੀ ਰਿਲੀਫ ਫੰਡ ਦੇ ਲਈ ਪੈਸੇ ਮੰਗੇ ਗਏ ਆ ਜੀ, ਕਿ ਇਹਦੇ ਤੇ ਪੰਜਾਬ ਦੇ ਲਈ ਦਾਨ ਕਰੋ। ਪਹਿਲੀ ਗੱਲ ਤਾਂ ਵਿਜੇ ਜੀ, ਤੁਸੀਂ ਰਾਸ਼ਟਰੀ ਆਫਦਾ ਨਹੀਂ ਲਾਨੇ ਆ ਪੰਜਾਬ ਦੇ ਹੜ੍ਹਾਂ ਨੂੰ, ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਹਾਂ। ਜਦੋਂ ਤੁਸੀਂ ਰਾਸ਼ਟਰੀ ਆਫਤ ਨੇ ਨਹੀਂ ਐਲਾਨ ਰਹੇ, ਫਿਰ ਰਾਸ਼ਟਰ ਇਹਦੇ ਨਾਂ ਤੇ ਪੈਸੇ ਕਿਵੇਂ ਮੰਗ ਸਕਦਾ ਜੀ? ਜੇ ਤੁਸੀਂ ਮੰਗਣੇ ਆ, ਤੁਸੀਂ CM ਰਿਲੀਫ ਫੰਡ ਚ ਮੰਗਾ ਲਓ, ਤੁਸੀਂ ਪੰਜਾਬ ਰਿਲੀਫ ਫੰਡ ਚ ਮੰਗਾਓ
ਜੀ।
ਦੂਜੀ ਗੱਲ, ਜੇ ਕੇਂਦਰ ਸਰਕਾਰ ਨੇ ਮੰਗਣੇ ਆ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਲਈ ਮੰਗਣੇ ਆ, ਫਿਰ ਉੱਤਰਾਖੰਡ ਵੀ ਹੈਗੀ ਜੀ ਉਹ ਸਥਿਤੀ, ਫਿਰ ਤਾਂ ਹੁਣ ਤਾਜ਼ੀ ਸਥਿਤੀ ਹਿਮਾਚਲ 'ਚ ਵੀ ਆਈ ਹੈ ਜੀ, ਜੰਮੂ ਕਸ਼ਮੀਰ 'ਚ ਵੀ ਆਈ ਹੈ, ਫਿਰ ਤੁਸੀਂ ਇਕੱਲੇ ਪੰਜਾਬ ਦੇ ਪਿੰਡ ਕਿਉਂ ਬਣਾ ਰਹੇ ਹੋ ਜੀ? ਉੱਥੇ ਪੰਜਾਬ ਦੇ ਲੋਕਾਂ ਦੀ ਗਿਣਤੀ, ਮ੍ਰਿਤਕਾਂ ਦੀ ਗਿਣਤੀ, ਪਿੰਡਾਂ ਦੀ ਗਿਣਤੀ ਬਕਾਇਦਾ ਨਾਲ ਪਾਈ ਹੈ, ਉਹ ਸਾਰਾ ਕੁਛ ਪਾ ਕੇ ਤੁਸੀਂ ਕਿਉਂ ਮੰਗ ਰਹੇ ਹੋ ਜੀ? ਕੀ ਤੁਹਾਨੂੰ ਇਹ ਲੱਗਦਾ ਕਿ ਪੰਜਾਬ ਦੇ ਪ੍ਰਤੀ ਦੁਨੀਆ ਭਰ ਦੇ ਵਿੱਚ ਸਿਮਤੀ ਹੈ? ਪੰਜਾਬੀਆਂ ਦੇ ਪ੍ਰਤੀ ਉਹਨਾਂ ਦਾ ਸੰਘਰਸ਼ ਤੋਂ ਵਾਕਫ ਨੇ, ਉਹਨਾਂ ਦੀ ਦੇਣਦਾਰੀਆਂ ਤੋਂ ਵਾਕਫ ਨੇ, ਉਹਨਾਂ ਦੇ ਦਰਿਆ ਦਿਲ ਤੋਂ ਵਾਕਫ ਨੇ, ਇਸ ਲਈ ਪੰਜਾਬੀਆਂ ਦੇ ਨਾਂ ਦੇ ਉੱਤੇ? ਜਾਂ ਜਿਹੜੇ ਹੋਰ ਪੰਜਾਬ ਤੋਂ ਬਾਹਰ ਬੈਠੇ ਲੋਕ ਪੰਜਾਬੀ ਨੇ, ਉਹ ਕਿਹਨਾਂ ਨੂੰ ਟਾਰਗੇਟ ਕਰਕੇ ਤੁਸੀਂ ਇਹ ਇਸ਼ਤਿਹਾਰ ਪਾਇਆ? ਦੂਸਰਾ, ਜੇ ਇਹਦੇ ਵਿੱਚ ਕੋਈ ਫੰਡ ਆ ਰਿਹਾ, ਕਿੰਨਾ ਆ ਰਿਹਾ, ਕਿਹਨੂੰ ਦੱਸ ਰਹੇ ਹੋ? 1600 ਕਰੋੜ ਇਹਚੋਂ ਹੀ ਪੂਰਾ ਕਰਕੇ ਦੇਣਾ ਸਾਨੂੰ ਕਿ ਇਹ ਵੱਖਰਾ ਦੇਣਾ, ਕਿਸੇ ਨੂੰ ਦੱਸਿਆ
ਜੀ?
ਜਾਂ ਤਾਂ ਐਲਾਨ ਕਰਕੇ ਜਾਂਦੇ ਤੁਸੀਂ ਕਿਹਾ ਮੈਂ ਵੀ ਉਹ ਵੀ ਆਊਗਾ, ਮੈਂ ਉਹ ਵੀ ਭੇਜ ਰਿਹਾ ਸੀ, ਉਹ ਵੀ ਇਕੱਠਾ ਕਰ ਰਹੇ ਹਾਂ, ਕਰੋਨਾ ਕਾਲ ਦੇ ਵਿੱਚ ਇਹਨਾਂ ਨੇ ਜੀ ਇੱਕ ਪੀਐਮ ਕੇਅਰ ਫੰਡ ਪੈਦਾ ਕਰ ਲਿਆ। ਪ੍ਰਧਾਨ ਮੰਤਰੀ ਰਾਹਤ ਫੰਡ ਫਿਰ ਵੀ ਅਧਿਕਾਰਕ ਫੰਡ ਹੈ ਸਰਕਾਰੀ ਤੌਰ ਤੇ, ਉਹਦੇ ਵਿੱਚ ਤਾਂ ਆਲਰੇਡੀ ਪਹਿਲਾਂ ਤੋਂ ਕਿੰਨਾ ਫੰਡ ਪਿਆ ਹੋਊਗਾ। ਫਿਰ ਤੁਸੀਂ ਕਰੋਨਾ ਕਾਲ ਦੇ ਵਿੱਚ ਪੀਐਮ ਕੇਅਰ ਫੰਡ ਬਣਾਇਆ ਤੇ ਉਹਦੇ ਵਿੱਚ ਪ੍ਰਧਾਨ ਮੰਤਰੀ ਮੰਤਰੀ ਤੇ ਕੁਝ ਹੋਰ ਨੁਮਾਇੰਦੇ ਪਾਏ ਤੇ ਉਹਨੂੰ ਕਿਹਾ ਜੀ ਇਹ ਪ੍ਰਾਈਵੇਟ ਫੰਡ ਹੈ
ਜੀ,
ਇਹ ਆਰਟੀਆਈ ਦੇ ਅਧੀਨ ਵੀ ਨਹੀਂ ਆਉਂਦਾ, ਇਹਦੀ ਜਾਣਕਾਰੀ ਸੀ ਜਨਤਕ ਵੀ ਨਹੀਂ ਕਰਾਂਗੇ। ਉਹ ਚ ਪੈਸੇ ਆਏ ਤਾਂ ਉਹ ਲਾਏ ਕਿੱਥੇ ਜੀ, ਕਿਹਨੂੰ ਦੱਸੇ? ਜੇ ਤੁਸੀਂ ਇੱਕ ਪ੍ਰਾਈਵੇਟ ਸਰਕਾਰ ਰਹਿੰਦੇ ਇੱਕ ਪ੍ਰਾਈਵੇਟ ਫੰਡ ਕ੍ਰੀਏਟ ਕਰਕੇ ਕਰ ਰਹੇ ਹੋ, ਤੁਹਾਡੇ ਤੇ ਉਹ ਸਵਾਲ ਉਸ ਸਮੇਂ ਦਾ ਖੜਾ ਹੈ ਤੇ ਆ ਤੁਸੀਂ ਹੁਣ ਇਹਨਾਂ ਦਿਨਾਂ ਚ ਪੰਜਾਬ ਦੇ ਨਾਂ ਤੇ ਮੰਗ ਰਹੇ ਹੋ, ਕੀ ਮਤਲਬ ਸਮਝੀਏ ਜੀ ਫਿਰ ਇਹਦਾ? ਇਹ ਸਰਕਾਰੀ ਠੱਗੀ ਹੈ? ਜਾਂ ਤੁਸੀਂ ਜਿਹੜੇ ਤੁਹਾਡੇ ਮੰਤਰੀ ਸੰਤਰੀ ਕਹਿੰਦੇ ਫਿਰਦੇ ਨੇ ਕਿ 1600 ਕਰੋੜ ਦਾ ਟੋਕਨ ਮਨੀ ਹੈ, ਬਾਕੀ ਆਊਗਾ ਬਾਕੀ ਲੋਕਾਂ ਤੋਂ ਇਕੱਠਾ ਕਰਕੇ ਦੇਣਾ, ਤਾਂ ਉਵੇਂ ਦਾ ਹੀ ਹੈ ਜਿਵੇਂ ਕੇਜਰੀਵਾਲ ਕਹਿੰਦਾ ਸੀ ਅਸੀਂ ਦਿੱਲੀ ਤੋਂ ਇਕੱਠਾ ਕਰਕੇ ਪੰਜਾਬ ਨੂੰ ਰਾਤ ਫੰਡ ਭੇਜਾਂਗੇ, ਦਿੱਲੀ ਦੇ ਲੋਕਾਂ ਤੋਂ ਇਕੱਠਾ ਕਰਾਂਗੇ, ਫਿਰ ਸਰਕਾਰ ਕਾਹਦੇ ਲਈ ਹੈ? ਸੋ ਇਸ ਲਈ ਇਹ ਤਰੀਕਾਕਾਰ ਦੇ ਉੱਤੇ ਸਵਾਲ ਹੈ ਕਿ ਤੁਹਾਡਾ ਤਰੀਕਾਕਾਰ ਸ਼ੰਕੇ ਪੈਦਾ ਕਰ ਰਿਹਾ ਕਿ ਇਹ ਫੰਡ ਕਿੱਥੇ ਲੱਗੂਗਾ, ਕਿਵੇਂ ਲੱਗੂਗਾ, ਲੱਗੂਗਾ ਕਿ ਨਹੀਂ ਲੱਗੂਗਾ, ਦੱਸੋਗੇ ਕਿ ਨਹੀਂ ਦੱਸੋਗੇ, ਕਿੰਨਾ ਆਇਆ, ਕਿੱਥੋਂ ਕਿੱਥੋਂ ਆਇਆ, ਕਿੱਥੇ ਕਿੱਥੇ ਦੇਣਾ, ਇਹਦੇ ਬਾਰੇ ਕੋਈ ਸਪਸ਼ਟਤਾ ਨਹੀਂ ਹੈ। ਸੋ ਇਸ ਲਈ ਅਜੇ ਤਾਂ ਆਪਾਂ 1600 ਕਰੋੜ, 12000 ਕਰੋੜ ਹੈ ਨਾ ਉਹਨਾਂ ਐਲਾਨਨਾਮਿਆਂ ਦੇ ਵਿੱਚ ਸੱਚ ਝੂਠ ਸੀਗੇ। ਹੁਣ ਨਵਾਂ ਮੋਦੀ ਸਰਕਾਰ ਨੇ ਇੱਕ ਨਵਾਂ ਟਾਸਕ ਮੂਹਰੇ ਰੱਖਤਾ ਕਿ ਜੀ ਇਹਦਾ ਵੀ ਹਿਸਾਬ ਲੈਣਾ ਪਊਗਾ।
ਤੇ ਦੀਪਕ ਜੀ, ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨਵੇਂ ਸਵਾਲਾਂ ਨੂੰ ਜਨਮ ਦੇ ਗਈ ਹੈ, ਕੀ ਹੋਇਆ ਜੀ?
ਬਿਲਕੁਲ ਜੀ, ਅੱਜ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਪੰਜਾਬ ਆਏ। ਵੈਸੇ ਤਾਂ ਮਤਲਬ ਕਿ ਸਿਆਸੀ ਵਿਅਕਤੀ ਜਦੋਂ ਵੀ ਆਵੇ ਉਹ ਆ ਕੇ ਪਹਿਲਾਂ ਤਾਂ ਇਹੀ ਕਹਿੰਦਾ ਕਿ ਮੈਂ ਕੋਈ ਸਿਆਸਤ ਕਰਨ ਨਹੀਂ ਆਇਆ, ਉਸੇ ਤਰੀਕਾ ਕਰਨ ਨਾਲ ਇਹਨਾਂ ਦਾ ਵੀ ਕਹਿਣਾ ਸੀਗਾ ਕਿ ਵੀ ਮੇਰੀ ਫੇਰੀ ਸਿਆਸੀ ਫੇਰੀ ਨਹੀਂ ਹੈ, ਮੈਂ ਤਾਂ ਹੜ ਪੀੜਤ ਲੋਕਾਂ ਦਾ ਦੁੱਖ ਵੰਡਾਉਣਾ ਆ। ਹੁਣ ਉਹ ਬਾਕੀਆਂ ਨਾਲੋਂ ਵੱਖਰਾ ਕਿਵੇਂ ਦਿਖਣ? ਅੱਜ ਕੱਲ੍ਹ ਸਾਡੇ 'ਚ ਇਹ ਵੀ ਹੈਗੀ, ਔਰ ਰਾਹੁਲ ਗਾਂਧੀ ਥੋੜ੍ਹਾ ਜਿਹਾ ਵੱਖਰਾ ਹਟ ਕੇ ਕਰਦੇ ਵੀ ਨਜ਼ਰ ਆਉਂਦੇ ਨੇ ਲੀਕ ਤੋਂ ਰੂਟੀਨ ਨਾਲੋਂ ਬਾਕੀਆਂ ਨਾਲੋਂ। ਹੁਣ ਉਹਦੇ ਵਿੱਚ ਉਹਨਾਂ ਨੇ ਪਹਿਲਕਦਮੀ ਇਹ ਕੀਤੀ ਕਿ ਜੀ ਮੈਂ ਮੀਡੀਆ ਤੋਂ ਦੂਰ ਰਹਿਣਾ, ਮਤਲਬ ਕੋਈ ਬਾਈਟ ਨਹੀਂ, ਕੋਈ ਬਿਆਨ ਨਹੀਂ, ਕੋਈ ਭਾਸ਼ਣ ਨਹੀਂ ਹੈ। ਉਹ ਉਤਰੇ ਤੇ ਜੀ ਇਲਾਕੇ 'ਚ ਗਏ, ਅੰਮ੍ਰਿਤਸਰ ਖੇਤਰ 'ਚ ਗਏ ਹੈ ਨਾ, ਅਤੇ ਫਿਰ ਤਰਨ ਤਾਰਨ ਖੇਤਰ ਜੀ, ਗੁਰਦਾਸਪੁਰ ਖੇਤਰ ਜੀ, ਇਹਨਾਂ ਖੇਤਰਾਂ 'ਚ ਜਾ ਕੇ ਹੜ ਪੀੜਤ ਲੋਕਾਂ 'ਚ ਮਿਲੇ। ਪਰ ਉਹ ਬਾਬਾ ਬੁੱਢਾ ਜੀ ਦੇ ਗੁਰੂ ਘਰ ਵੀ ਗਏ। ਉਹ ਬਾਬਾ ਬੁੱਢਾ ਜੀ ਗੁਰੂ ਘਰ ਦੇ ਜਿਹੜਾ SGPC ਦੇ ਅਧੀਨ ਆਉਂਦਾ, ਉੱਥੇ ਉਹਨਾਂ ਨੂੰ ਸਰੋਪਾ ਦੇ ਦਿੱਤਾ ਗਿਆ। ਹੁਣ ਪਹਿਲਾਂ ਤਾਂ ਜੀ ਇੱਥੇ ਘਸਵਾਉਣਾ ਪੈ ਗਿਆ ਹੁਣ ਕਿ ਜੀ ਕਾਂਗਰਸੀ ਨੂੰ ਜੀ ਸਰੋਪਾ ਦਿੱਤਾ ਜੀ, ਹੁਣ SGPC ਭੱਜੀ ਫਿਰ ਰਹੀ ਹੈ। ਹੁਣ ਦੇਣ ਤੋਂ ਬਾਅਦ ਪਤਾ ਲੱਗਿਆ ਜਦ ਤੱਕ ਤਾਂ ਦੇ ਦਿੱਤਾ ਸੀ, ਹੁਣ ਇਹਦੇ 'ਤੇ ਘਸਵਾਉਣ ਪੈਣਾ, ਕਿਹਨੇ ਦਿੱਤਾ ਜੀ, ਕਿਉਂ ਦਿੱਤਾ ਜੀ, ਕੀ ਦਿੱਤਾ, ਇੱਕ ਵੱਖਰਾ ਮਸਲਾ ਖੜਾ ਹੋ ਗਿਆ
ਜੀ।
ਫਿਰ ਦੂਸਰਾ ਜੀ, ਉਹ ਤੋਂ ਬਾਅਦ ਜਦੋਂ ਧਰਤੀ 'ਤੇ ਗਏ, ਲੋਕਾਂ 'ਚ ਮਿਲੇ, ਟਰੈਕਟਰ ਤੋਂ ਵੀ ਨਹੀਂ ਬਚ ਸਕੇ। ਇਸ ਵਾਰ ਨਾ ਇਹਨਾਂ ਹੜਾਂ ਦੇ ਦਰਮਿਆਨ ਇੱਕ ਹੱਥ 'ਤੇ ਰੋਟੀ ਰੱਖ ਕੇ ਪ੍ਰਸ਼ਾਦਾ ਰੱਖ ਕੇ ਛਕਣ ਵਾਲੀਆਂ ਫੋਟੋਆਂ ਨੇ ਬਹੁਤ ਮੁੱਦਾ ਬਣਾਇਆ ਜੀ, ਕੀ ਪੱਤਰਕਾਰ, ਕੀ ਕਲਾਕਾਰ, ਕੀ ਮੁੱਖ ਮੰਤਰੀ, ਸਾਰਿਆਂ ਦੀਆਂ ਨਾ ਖਾਸੀਆਂ ਚੱਲੀਆਂ ਕੰਮ। ਮਤਲਬ ਅਸੀਂ ਵੀ ਜਦੋਂ ਜਾਂਦੇ ਸੀ, ਜੇ ਤੁਸੀਂ ਪੂਰਾ ਦਿਨ ਉੱਥੇ ਹੜਾਂ ਦੇ ਵਿੱਚੋਂ ਹੈ ਨਾ, ਤਾਂ 1 ਜਾਂ 2 ਵਾਰ ਤਾਂ ਤੁਸੀਂ ਪ੍ਰਸ਼ਾਦਾ ਛਕੋਗੇ ਨਾ
ਜੀ।
ਤੇ ਹੁਣ ਜੇ ਉਸੇ ਪ੍ਰਕਿਰਿਆ ਤਹਿਤ ਛਕ ਰਹੇ ਹੋ, ਫਿਰ ਤਾਂ ਕੋਈ ਦਿੱਕਤ ਨਹੀਂ, ਜੇ ਪੰਗਾਂ 'ਚ ਸੰਗਤ 'ਚ ਬੈਠ ਕੇ ਕਿਤੇ ਵੀ ਛਕ ਰਹੇ ਹੋ। ਪਰ ਜੇ ਤੁਸੀਂ ਅਚੇਚਾ ਰੀਲ ਬਣਾ ਰਹੇ ਹੋ, ਫੋਟੋ ਖਿਚਵਾ ਰਹੇ ਹੋ, ਫਿਰ ਉਹ ਪੋਸਟ ਵੀ ਕਰ ਰਹੇ ਹੋ, ਤਾਂ ਫਿਰ ਤੁਹਾਡੀ ਮਨਸ਼ਾ ਹੋਰ ਹੈ। ਸੋ ਇਸ ਨੂੰ ਲੈ ਕੇ ਜਿਵੇਂ ਸਵਾਲ ਹੁੰਦੇ ਰਹੇ, ਉਸੇ ਤਰ੍ਹਾਂ ਫਿਰ ਟਰੈਕਟਰ ਤੋਂ ਰਾਹੁਲ ਗਾਂਧੀ ਜੀ ਨਹੀਂ ਬਚੇ। ਮਤਲਬ ਕੀ ਹੜ ਚ ਆ ਕੇ ਟਰੈਕਟਰ ਤੇ ਚੜ੍ਹਨਾ ਜ਼ਰੂਰੀ ਆ? ਟਰੈਕਟਰ ਨਾਲ ਫੋਟੋ ਖਿਚਾਉਣੀ ਲੀਡਰਾਂ ਨਾਲ ਲੱਦ ਕੇ, ਉਹ ਇਹਨਾਂ ਨੇ ਵੀ ਕੀਤਾ। ਹਾਂ, ਜਿਹੜਾ ਅਹਿਮ ਪਹਿਲੂ ਸੀ ਉਹ ਸੀ ਕਿ ਮੀਡੀਆ ਨੂੰ ਬਿਆਨ ਨਹੀਂ ਦੇਣਾ, ਬਿਨਾਂ ਬਿਆਨ ਦਿੱਤਿਆਂ ਵੀ ਕੁਝ ਕਿਹਾ ਜਾ ਸਕਦਾ, ਇਹ ਨੁਕਤਾ ਵੱਖਰਾ ਸੀ
ਜੀ।
ਤੇ ਉਹਦੇ ਵਿੱਚ ਸੀ ਕਿ ਮੈਂ ਸਿਰਫ ਮਹਿਸੂਸ ਕਰਨ ਆਇਆ ਕਿ ਹੋਇਆ ਕੀ ਆ। ਤੇ ਇਹ ਸਾਰੇ ਹੜ ਪੀੜਤਾਂ ਨੂੰ ਮਿਲਦਿਆਂ ਉਹ ਰਾਵੀ ਦੇ ਪਾਰ ਜਾਂ ਰਾਵੀ ਦੇ ਦਰਿਆ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਸਾਡੇ, ਜਿਹੜੇ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਜੇ ਕੱਟੇ ਹੋਏ ਨੇ, ਤੇ ਜਿਹੜੇ ਬਾਰਡਰ ਤੇ ਲੱਗਦੇ ਨੇ ਜਿੱਥੇ ਕਹਿੰਦੇ ਨੇ ਤਾਰ ਟੁੱਟ ਗਈ ਜੀ, ਸਾਰਾ ਕੁਛ ਉਹ ਹੈ ਨਾ ਪਾਕਿਸਤਾਨ ਵਾਲੇ ਪਾਸਿਓਂ, ਉੱਥੇ ਜਾਣਾ ਚਾਹੁੰਦੇ ਸੀ। ਲਗਭਗ ਦਾਅਵਾ ਕੀਤਾ ਕਾਂਗਰਸ ਨੇ ਜੀ ਕਿ ਉੱਥੇ ਪੋਲੀਟੀਕਲ ਲੀਡਰ ਨਹੀਂ ਕੋਈ ਪਹੁੰਚਿਆ
ਜੀ,
ਸੰਗਤ ਸੇਵਾ ਵਾਲੇ ਤਾਂ ਪਹੁੰਚ ਰਹੇ ਨੇ। ਤੇ ਪਰ ਪੁਲਿਸ ਪ੍ਰਸ਼ਾਸਨ ਨੇ ਉਹਨ ਰਾਹੁਲ ਗਾਂਧੀ ਨੂੰ ਕਿਸ਼ਤੀਆਂ ਰਾਹੀਂ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕਿ ਜੀ ਉਹ ਖਤਰਾ। ਉਹ ਕਹਿੰਦੇ ਵੀ ਆਪਣੇ ਮੁਲਕ 'ਚ ਜੇ ਖਤਰਾ ਹੈ ਤੇ ਤੁਸੀਂ ਆਪਣੇ ਸੂਬੇ 'ਚ ਸੁਰੱਖਿਆ ਨਹੀਂ ਦੇ ਸਕਦੇ ਮੈਨੂੰ, ਫਿਰ ਮਤਲਬ ਕੀ ਹੈ ਤੁਹਾਡਾ? ਕੀ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ? ਫਿਰ ਕਹਿੰਦੇ ਸੋ ਇੱਥੇ ਬਹਿਸ ਵੀ ਹੋਈ ਉਹਨਾਂ ਦੀ ਪੁਲਿਸ ਅਫਸਰਾਂ ਨਾਲ,
ਜੀ
ਪਰ ਆਖਰ ਜੀ ਉਹਨਾਂ ਨੂੰ ਜਾਣ ਦੀ ਆਗਿਆ ਤਾਂ ਨਹੀਂ ਮਿਲੀ, ਉੱਧਰੋਂ ਕੁਝ ਬੰਦੇ ਲਿਆ ਕੇ ਉਹਨਾਂ ਨੂੰ ਮਿਲਾਤੇ। ਹੁਣ ਇਸ ਦੇ ਉੱਤੇ ਸਭ ਦੀ ਨਜ਼ਰ ਇਹ ਹੈ ਕਿ ਰਾਹੁਲ ਗਾਂਧੀ ਇੱਥੇ ਤਾਂ ਕੁਛ ਨਹੀਂ ਬੋਲ ਕੇ ਗਏ, ਹੁਣ ਕੀ ਦਿੱਲੀ ਜਾ ਕੇ ਕੁਛ ਬੋਲਣਗੇ? ਕਿ ਉਹ ਕਹਿਣਗੇ ਕਿ ਮਸਲਾ ਐਡਾ ਬੜਾ, ਸਥਿਤੀ ਇੰਨੀ ਗੰਭੀਰ ਹੈ, 1600 ਨਹੀਂ 16,000 ਕਰੋੜ ਦਿਓ, ਕਿ ਉਹ ਕੇਂਦਰ ਨੂੰ ਘੇਰਨਗੇ, ਕਿ ਉਹ ਆਪਣੀਆਂ ਸੂਬੇ ਦੀਆਂ ਸਰਕਾਰਾਂ ਨੂੰ, ਚਾਹੇ ਕੁਛ ਕਹੀ ਜਾਓ, ਦਿੱਲੀ ਵਾਲੇ ਬੀਜੇਪੀ ਸਰਕਾਰ, ਹਰਿਆਣੇ ਵਾਲੀ ਸੈਣੀ ਸਰਕਾਰ, ਉਹਨਾਂ ਨੇ ਟਰੱਕ ਭੇਜੇ ਨੇ, ਲਗਾਤਾਰ ਆਈ ਜਾਂਦੇ ਨੇ, ਚਾਹੇ ਅਗਲੇ ਰਾਜ ਭੇਜ ਰਹੇ ਨੇ ਨਾ। ਤੇ ਇਸੇ ਤਰ੍ਹਾਂ ਬੀਜੇ ਕਾਂਗਰਸ ਤੇ ਉਹਨਾਂ ਦੀ ਸਹਿਯੋਗੀਆਂ ਦੀਆਂ ਪਾਰਟੀਆਂ ਦੀਆਂ ਸਰਕਾਰਾਂ ਹੈਗੀਆਂ ਕਿੰਨੀ ਥਾਵਾਂ ਤੇ, ਤੁਸੀਂ ਉੱਥੋਂ ਭੇਜੋਗੇ ਜਾਂ ਕੇਂਦਰ ਸਰਕਾਰ ਨੂੰ ਘੇਰੋਗੇ, ਹੈ ਨਾ, ਜਾਂ ਸਿਰਫ ਗੇੜੀ ਮਾਰ ਕੇ ਚਲੇ ਗਏ ਕਿ ਹਾਂਜੀ ਦੇਖ ਕੇ ਚਲੇ ਗਏ? ਸੋ ਇਹ ਅਜੇ ਸਵਾਲ ਖੜਾ। ਜੋ ਮਰਜ਼ੀ ਹੋਵੇ, ਸਿਆਸੀ ਵਿਅਕਤੀ ਨਾਲ ਜਦੋਂ ਆਉਂਦਾ ਤਾਂ ਉਹ ਆਪਣੀ ਸੇਵਾ ਦੇ ਨਾਲ ਨਾਲ ਸਿਆਸਤ ਵੀ ਦੇਖ ਕੇ ਜਾਂਦਾ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਿਆਸੀ ਬੰਦੇ ਦੀ ਫੇਰੀ ਸਿਆਸਤ ਤੋਂ ਖਾਲੀ ਹੋ।
ਦੀਪਕ ਜੀ, ਜਦੋਂ ਕਦੇ ਕੋਈ ਅੰਕੜੇ ਵਗੈਰਾ ਆਉਂਦੇ ਨੇ ਜਾਂ ਕੋਈ ਅਜਿਹਾ ਬਿਆਨ ਦਿੱਤਾ ਜਾਂਦਾ, ਕਈ ਵਾਰੀ ਕੋਸ਼ਿਸ਼ਾਂ ਹੁੰਦੀਆਂ ਨੇ ਵੀ ਲੋਕਾਂ ਨੂੰ ਅਜਿਹੀ ਤਸਵੀਰ ਦਿਖਾਓ ਜਿਹੜੀ ਜ਼ਮੀਨੀ ਹਕੀਕਤ ਤੋਂ ਬੜੀ ਵੱਖਰੀ ਹੁੰਦੀ ਆ। ਆਹ ਹੁਣ ਪੰਜਾਬ ਦੇ ਵਿੱਚੋਂ ਇਹੋ ਜਿਹੀ ਗੱਲ ਸੁਣਨ ਨੂੰ ਮਿਲ ਰਹੀ, ਪੰਜਾਬ 'ਚ ਬੇਰੁਜ਼ਗਾਰੀ ਖਤਮ ਹੋ ਗਈ। ਪੰਜਾਬ 'ਚ ਮੈਂ ਕਹਿੰਦਾ ਕਿਸੇ ਸ਼ਹਿਰ 'ਚ ਜਾ ਕੇ ਲੋਕਾਂ ਨੂੰ ਜੇ ਪੁੱਛੋ ਤੁਸੀਂ ਕਿ ਜੇ ਤੁਹਾਡੇ ਮੁਤਾਬਕ ਕੀ ਬੇਰੁਜ਼ਗਾਰੀ ਖਤਮ ਹੋ ਗਈ, ਜਵਾਬ ਬੜੇ ਵੱਖਰੇ ਹੋਣਗੇ। ਇਹ ਕੌਣ ਦਾਅਵਾ ਕਰ ਰਿਹਾ ਕਿ ਪੰਜਾਬ 'ਚ ਹੁਣ ਬੇਰੁਜ਼ਗਾਰੀ ਦੀ ਸਮੱਸਿਆ ਰਹੀ ਨਹੀਂ?
ਕਹਿੰਦੇ, ਮੈਨੂੰ ਇੱਕ ਸ਼ੇਅਰ ਆਪਣਾ ਯਾਦ ਆਉਂਦਾ ਕਿ ਸਾਰਾ ਸ਼ਹਿਰ ਹੀ ਬੇਰੁਜ਼ਗਾਰ ਲੱਗਦਾ ਏ ਜਦੋਂ ਕਿਤੇ ਨੌਕਰੀ ਦਾ ਇਸ਼ਤਿਹਾਰ ਲੱਗਦਾ ਏ। ਇਹ ਬਿਲਕੁਲ ਜੀ, ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਬਿਲਕੁਲ ਤੁਹਾਡਾ ਸਹੀ ਹੈ। ਜੇ ਇਹਨਾਂ ਅੰਕੜਿਆਂ ਤੇ ਜਾਵੋ, ਸਥਿਤੀ ਤੇ ਜਾਵੋ, ਤਾਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ 'ਚ ਰੁਜ਼ਗਾਰ ਦਫ਼ਤਰ ਨੇ ਜੀ ਸਾਡੇ, ਰੁਜ਼ਗਾਰ ਦਫ਼ਤਰਾਂ ਦੇ ਵਿੱਚ ਬੇਰੁਜ਼ਗਾਰਾਂ ਨੇ ਆਪਣੇ ਨਾਮ ਦਰਜ ਕਰਾਉਣੇ ਹੁੰਦੇ ਆ
ਜੀ,
ਤੇ ਬੇਰੁਜ਼ਗਾਰਾਂ ਨੂੰ ਫਿਰ ਬੇਰੁਜ਼ਗਾਰੀ ਭੱਤਾ ਮਿਲਦਾ। ਪੰਜਾਬ 'ਚ ਇੱਕ ਬੰਦਾ ਸਿਰਫ ਜਿਹਨੂੰ ਬੇਰੁਜ਼ਗਾਰੀ ਭੱਤਾ ਮਿਲ ਰਿਹਾ, ਸਿਰਫ ਇੱਕ ਬੰਦਾ, ਫਿਰ ਤਾਂ ਬੇਰੁਜ਼ਗਾਰੀ ਖਤਮ ਹੈ ਜੀ। ਜਿਹੜੇ ਜਿਨ੍ਹਾਂ ਨੇ ਰੁਜ਼ਗਾਰ ਲਈ ਅਪਲਾਈ ਕੀਤਾ ਉਹਨਾਂ ਦੀ ਗਿਣਤੀ ਹੈਗੀ ਆ 1.25 ਲੱਖ
ਜੀ।
1,25,000 ਤੋਂ ਵੱਧ ਨਾਮ ਰੁਜ਼ਗਾਰ ਦਫ਼ਤਰ ਦੇ ਵਿੱਚ ਦਰਜ ਨੇ, ਪਰ ਸਰਕਾਰ ਦੀ ਸਿਸਟਮ ਦੀ ਪ੍ਰਸ਼ਾਸਨ ਦੀ ਨਜ਼ਰ 'ਚ ਉਹ ਬੇਰੁਜ਼ਗਾਰ ਨਹੀਂ ਹੈਗੇ, ਉਹਨਾਂ ਨੂੰ ਬੇਰੁਜ਼ਗਾਰੀ ਪਤਾ ਨਹੀਂ ਮਿਲ ਸਕਦਾ, ਸਿਰਫ ਇੱਕ ਨੂੰ ਮਿਲਦਾ। ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਲਾਲ ਬਹਾਦਰ ਸ਼ਾਸਤਰੀ ਨਾਂ ਦਾ ਬੰਦਾ,
ਅੱਛਾ ਜੀ,
ਉਹ ਪੰਜਾਬ ਦਾ ਇੱਕ ਇਕਲੌਤਾ ਬੇਰੁਜ਼ਗਾਰ ਹੈ ਜਿਹਨੂੰ ਸਰਕਾਰੀ ਖਜ਼ਾਨੇ 'ਚੋਂ ਬੇਰੁਜ਼ਗਾਰੀ ਭੱਤਾ ਮਿਲਦਾ। ਇਹ ਤੋਂ ਪਹਿਲਾਂ ਵੀ ਸੀ ਇੱਕ ਬੰਦਾ, ਮੋਗਾ ਦਾ ਪਿੰਡ ਦਾ ਬੰਦਾ ਸੀ, ਨੌਜਵਾਨ ਸੰਦੀਪ ਸਿੰਘ। ਸੰਦੀਪ ਸਿੰਘ ਨੂੰ ਵੀ, ਹੈ ਨਾ, ਡੁਗਰੂ ਪਿੰਡ ਦਾ ਨੌਜਵਾਨ ਸੀ, ਇਹਨੂੰ ਵੀ 5 ਕੁ ਸਾਲ ਪਹਿਲਾਂ ਮਿਲਦਾ ਰਿਹਾ ਤੇ ਫਿਰ ਹੁਣ ਬੰਦ ਕਰਤਾ। ਕਹਿੰਦੇ ਜੀ ਹੁਣ ਉਹਦੇ ਦਾਇਰੇ 'ਚੋਂ ਬਾਹਰ ਹੋ ਗਿਆ। ਵਿਜੇ ਜੀ, ਤੁਸੀਂ ਵੀ ਆਪਣੇ ਸਰੋਤੇ ਵੀ ਸੁਣ ਕੇ ਹੈਰਾਨ ਹੋ ਜਾਣਗੇ
ਜੀ।
ਉਹ ਕਹਿੰਦੇ ਜੀ, ਪਹਿਲਾਂ ਤਾਂ ਤੁਹਾਡਾ 3 ਸਾਲ ਨਾਮ ਦਰਜ ਰਹਿਣਾ ਚਾਹੀਦਾ। ਜੇ 3 ਸਾਲ ਤੁਹਾਡਾ ਨਾਮ ਦਰਜ ਰਹਿੰਦਾ, ਉਹ ਤੋਂ ਬਾਅਦ ਤੁਸੀਂ ਉਸ ਪੈਮਾਨੇ ਤੇ ਖਰੇ ਤੁਰਨੇ, ਫਿਰ ਤੁਹਾਨੂੰ ਮਤਲਬ 3 ਸਾਲ ਨਾਮ ਲਿਖਾ ਕੇ ਤੁਸੀਂ ਕੋਈ ਰੁਜ਼ਗਾਰ ਨਹੀਂ ਕਰਨਾ, ਕੰਮ ਨਹੀਂ ਕਰਨਾ, ਤਾਂ ਤੁਸੀਂ ਬੇਰੁਜ਼ਗਾਰਾਂ ਦੀ ਕੈਟਾਗਰੀ ਚਾਹੋਗੇ, ਫਿਰ ਤੁਹਾਨੂੰ ਬੇਰੁਜ਼ਗਾਰੀ ਭੱਤਾ ਮਿਲਣ ਲੱਗੂਗਾ। ਫਿਰ ਭੱਤਾ ਮਿਲਣਾ ਕਿਵੇਂ ਹੈ? ਤੁਹਾਡੇ ਟੱਬਰ ਦੀ ਮਹੀਨੇ ਦੀ ਆਮਦਨ 1,000 ਰੁਪਏ ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਜੇ ਤੁਹਾਡੇ ਘਰ ਦੀ ਆਮਦਨ 1,000 ਰੁਪਏ ਤੋਂ ਉੱਪਰ ਹੈ, ਮਤਲਬ ਤੁਸੀਂ ਹਰ ਰੋਜ਼ 34 ਰੁਪਈਏ ਕਮਾ ਲਏ, ਤਾਂ ਤੁਸੀਂ ਬੇਰੁਜ਼ਗਾਰ ਨਹੀਂ ਹੈਗੇ। 33 ਰੁਪਈਏ ਤੱਕ ਕਮਾ ਰਹੇ ਹੋ, ਫਿਰ ਤੁਹਾਡਾ ਮਹੀਨੇ ਦਾ 1,000 ਰੁਪਇਆ ਬਣੂਗਾ, ਫਿਰ ਤੁਸੀਂ ਇਹਦੇ ਦਰ ਚੋਣੇ। ਜੇ 1,000 ਤੋਂ ਉੱਪਰ 1 ਰੁਪਇਆ ਵੀ ਚੱਲ ਗਿਆ, ਤੁਸੀਂ ਬੇਰੁਜ਼ਗਾਰੀ ਭੱਤਾ ਲੈਣ ਦੇ ਹੱਕਦਾਰ ਨਹੀਂ। ਤੇ ਚਲੋ, ਜੇ ਤੁਸੀਂ ਇਹਦੇ ਦਾਇਰੇ ਪੂਰਾ ਵੀ ਕਰਤਾ ਨਿਯਮ, ਫਿਰ ਬੇਰੁਜ਼ਗਾਰੀ ਭੱਤਾ ਇੰਨਾ ਮਿਲ ਜੂਗਾ, ਤੁਹਾਡਾ ਘਰ 12 ਨਿਆਰੇ ਹੋ ਜਾਣਗੇ। 150 ਰੁਪਇਆ ਮਹੀਨਾ ਬੇਰੁਜ਼ਗਾਰੀ ਭੱਤਾ ਜੀ ਪੰਜਾਬ 'ਚ। ਮਤਲਬ ਇਹ 1979 ਦੇ ਬਣੇ ਹੋਏ ਨਿਯਮ ਨੇ, 11 ਜਨਵਰੀ 1979 ਨੂੰ ਇਹ ਨਿਯਮ ਲਾਗੂ ਹੋਏ ਸੀ। ਉਹ ਤੋਂ ਬਾਅਦ ਅੱਜ ਤੱਕ ਕਿੰਨੀਆਂ ਸਰਕਾਰਾਂ ਬਣੀਆਂ ਜੀ, ਕਿਸੇ ਨੇ ਇਹਨੂੰ ਸੋਧਣ ਦੀ ਕੋਸ਼ਿਸ਼ ਨਹੀਂ ਕੀਤੀ। ਕੈਪਟਨ ਸਰਕਾਰ ਨੇ ਇੱਕ ਵਾਰ ਸ਼ਾਇਦ ਦਮ ਭਰਿਆ ਸੀ, ਅਸੀਂ 2500 ਰੁਪਇਆ ਕਰ ਦਾਂਗੇ। ਉਹ ਘਰ ਘਰ ਰੁਜ਼ਗਾਰ ਦੇ ਫਾਰਮ ਫੁਰਮ ਵੀ ਭਰਾਏ ਸੀ, ਉਹ ਦਾਅਵੇ ਵੱਧ ਹੀ ਰਹਿ ਗਏ। ਮੁੜ ਕੇ ਕਿਸੇ ਨੂੰ ਚੇਤੇ ਹੀ ਨਹੀਂ ਆਏ ਬੇਰੁਜ਼ਗਾਰ। ਇਹ ਭੱਤੇ ਦਾ ਕੋਈ ਨਿਯਮ ਹੀ ਨਹੀਂ ਗਾ ਸਾਡੇ, ਕੋਈ ਸਿਸਟਮ ਹੀ ਨਹੀਂ ਗਾ
ਜੀ।
ਫਿਰ ਉਹ ਰੁਜ਼ਗਾਰ ਦਫ਼ਤਰ ਦੇ ਵਿੱਚ ਮੁਲਾਜ਼ਮ ਕਾਹਨੂੰ ਰੱਖਿਆ? ਭਾਈ ਵਿਹਲੇ ਕਰੋ, ਤਨਖਾਹ ਕਾਹਨੂੰ ਕੁੱਟੀ ਜਾਂਦੇ ਹੋ ਜੇ ਦੇਣਾ ਹੀ ਨਹੀਂ ਕਿਸੇ ਨੂੰ ਕੁਛ।
ਬੇਰੋਜ਼ਗਾਰ ਵੱਧ
ਆਹ
ਜਾਣਗੇ ਨਾ।
ਸਾਜੀ ਸਥਿਤੀ ਹੈ ਜੀ। ਹਾਂ ਬੇਰੁਜ਼ਗਾਰ ਵੱਧ ਜਾਣਗੇ, ਪਰ ਉਹ ਪੱਤੇ ਵਾਲੇ ਚ ਨਹੀਂ ਨਾ ਆਉਣੇ।
ਜੀ
ਹੁਣ ਰੁਜ਼ਗਾਰ ਦਫ਼ਤਰ ਦੇ ਵਿੱਚ 1.25 ਲੱਖ ਬੰਦੇ ਦਾ ਨਾਮ ਦਰਜ ਹੈ। ਪੰਜਾਬ ਸਰਕਾਰ ਦੀ ਇੱਕ ਪੋਰਟਲ ਹੈ ਜਿੱਥੇ ਨੌਕਰੀਆਂ ਦੇ ਲਈ ਤੁਸੀਂ ਨਾਮ ਪਾ ਸਕਦੇ ਹੋ, ਅੱਜ ਕੱਲ੍ਹ ਹਾਈਟੈਕ ਸਿਸਟਮ ਹੈ ਨਾ ਬਦਲਾਅ ਵਾਲੀ ਸਰਕਾਰ ਦਾ, ਉਹਦੇ ਉੱਤੇ ਵੀ 22 ਲੱਖ ਤੋਂ ਵੱਧ, 22,12,000 ਦੇ ਕਰੀਬ ਨਾਮ ਦਰਜ ਨੇ ਜੀ। ਇਹ ਚਰਨਜੀਤ ਭੁੱਲਰ ਹੋਰਾਂ ਦੀ ਖੋਜ ਰਿਪੋਰਟ ਹੈ ਜਿਹਤੋਂ ਆਪਾਂ ਜਿਹਦੇ ਹਵਾਲੇ ਨਾਲ ਆਪਾਂ ਗੱਲ ਸਾਂਝੀ ਕੀਤੀ ਹੈ।
ਦੀਪਕ ਜੀ, ਆ ਫਿਰੌਤੀਆਂ ਵਾਲਾ ਮਾਮਲਾ ਆਪਣੇ ਭਾਈਚਾਰੇ ਨੂੰ ਵੀ ਇੱਥੇ ਇਹ ਪ੍ਰਭਾਵਿਤ ਕਰਦਾ ਪਿਆ, ਸੋ ਉਹਨੂੰ ਲੈ ਕੇ ਅੱਜ ਪੁਲਿਸ ਦਾ ਵੱਸ ਨਹੀਂ ਚੱਲ ਰਿਹਾ ਲੱਗਦਾ, ਲਾਅ ਇਨਫੋਰਸਮੈਂਟ ਦਾ ਹਾਲਾਤ ਇੱਥੇ ਬਣੇ ਨੇ ਜੀ।
ਬਿਲਕੁਲ, ਇਹ ਕਾਫੀ ਫਿਕਰਮੰਦੀ ਵਾਲੀ ਸਥਿਤੀ ਹੈ। ਪੂਰੇ ਦੁਨੀਆਂ ਚ ਲਗਭਗ ਅਜਿਹੇ ਮਾਮਲੇ ਸਾਹਮਣੇ ਆਉਂਦੇ, ਇੱਥੇ ਸਾਡੇ ਪੰਜਾਬ ਦੇ ਵਿੱਚ ਇਹਦੇ ਨਾਲ ਵੀ ਮਾੜੀ ਸਥਿਤੀ ਹੈ ਜੀ। ਹੁਣ ਤਾਂ ਮਤਲਬ ਫਿਰੌਤੀਆਂ ਵਾਲਾ ਪਹਿਲੂ ਇੱਥੋਂ ਲੈ ਕੇ ਉੱਥੇ ਤੱਕ ਮਤਲਬ ਕਿ ਜਿਵੇਂ ਫੈਲ ਰਿਹਾ, ਉਹਦੇ ਉੱਤੇ ਸਵਾਲ ਹੈ ਕਿ ਸਾਡਾ ਵੀ ਭਾਈਚਾਰਾ ਜਿਸ ਕਦਰ ਉਹ ਤੋਂ ਪ੍ਰਭਾਵਿਤ ਹੋ ਰਿਹਾ। ਇਹ ਵੱਡੀ ਫਿਕਰਮੰਦੀ ਵਾਲੀ ਸਥਿਤੀ ਹੈਗੀ ਹੈ, ਤੇ ਇਹਦੀਆਂ ਤਾਰਾਂ ਕਨੈਕਸ਼ਨ ਇੱਧਰ ਉੱਧਰ ਬਹੁਤ ਜੁੜਦੀਆਂ ਨੇ। ਮਤਲਬ ਸਾਡੇ ਜ਼ਿਆਦਾਤਰ ਬੜੀ ਕਲਾਸ ਹੈ ਜਿਹੜੀ, ਚਾਹੇ ਉਹ ਉਦਯੋਗਪਤੀ ਨੇ, ਚਾਹੇ ਧਨਾੜ ਲੋਕ ਨੇ, ਚਾਹੇ ਵੱਡੇ ਮਤਲਬ ਕਲਾਕਾਰ ਨੇ ਜਾਂ ਸਿਆਸਤਦਾਨ ਨੇ, ਉਹ ਇਹਨਾਂ ਮੁਲਕਾਂ ਕੰਨੀ ਨੂੰ ਵਿਦੇਸ਼ਾਂ ਨੂੰ ਇਸ ਲਈ ਭੱਜੇ ਸੀ ਕਿ ਉੱਥੇ ਅਸੀਂ ਸੁਰੱਖਿਅਤ ਰਹਾਂਗੇ।
ਜੀ ਜੀ ਜੀ
ਤੇ ਪਰ ਹੁਣ ਉਹਨਾਂ ਲਈ ਇੱਥੇ ਵੀ ਅਜਿਹੀ ਚੁਣੌਤੀ ਹੈਗੀ ਹੈ ਜੀ। ਇੱਥੋਂ ਵੀ ਪਤਾ ਲੱਗਦਾ ਕਿ ਇੱਧਰ ਵਾਲੀਆਂ ਹੀ ਏਜੰਸੀਆਂ ਉੱਥੇ ਕੰਮ ਕਰੀ ਜਾਂਦੀਆਂ ਨੇ, ਇੱਧਰ ਵਾਲੀ ਉੱਥੇ ਕੰਮ ਕਰਦੇ, ਸੋ ਇਹ ਸਾਰੇ ਕਿਤੇ ਦੀ ਸਥਿਤੀ ਕਾਫੀ ਤਨਾਲੀ ਹੈ ਜੀ ਇਹ ਹਾਲਤ ਨੂੰ ਲੈ ਕੇ। ਤਾਂ
ਇੰਟਰਨੈਸ਼ਨਲ ਹੋ ਗਿਆ ਜੀ ਕ੍ਰਾਈਮ, ਹੈ ਨਾ, ਲੋਕਲ ਨਹੀਂ ਰਿਹਾ।
ਬਿਲਕੁਲ ਬਿਲਕੁਲ ਬਿਲਕੁਲ, ਸਾਰਾ ਗਲੋਬਲਾਈਜੇਸ਼ਨ ਹੈ ਹੁਣ ਤਾਂ
ਜੀ। ਅੱਛਾ ਦੀਪਕ ਜੀ, ਦੱਸਿਓ ਮਿਸ਼ਨ ਤੇ ਤੈਨਾਤ ਫੌਜੀਆਂ ਦਾ ਸਨਮਾਨ ਇੱਕ ਖਤਰਾ ਬਣ ਗਿਆ, ਕੀ ਵੇਰਵਾ ਜੀ ਇਸ ਖਬਰ ਦਾ?
ਮੈਂ ਇੱਕ ਕਾਲਮ ਪੜ੍ਹ ਰਿਹਾ ਸੀਗਾ ਜਿਹਨੇ ਪੜ੍ਹ ਕੇ ਮੈਨੂੰ ਇਹ ਹੈਰਾਨੀ ਵੀ ਪੈਦਾ ਕੀਤੀ ਤੇ ਫਿਕਰ ਵੀ ਪੈਦਾ ਕੀਤਾ। ਉਹ ਕਹਿੰਦੇ ਕਿ ਜਦੋਂ ਮਿਸ਼ਨ ਸੰਧੂਰ ਹੋਇਆ ਤੇ ਉਸ ਦੇ ਵਿੱਚ ਭਾਰਤ ਸਰਕਾਰ ਨੇ ਦਾਅਵਾ ਕੀਤਾ ਕਿ ਸਾਡੇ ਜਾਂਬਾਜ਼ਾਂ ਨੇ 100 ਦੇ ਕਰੀਬ ਪਾਕਿਸਤਾਨੀ ਅੱਤਵਾਦੀ ਮਾਰ ਮੁਕਾਏ, ਹੈ ਨਾ। ਫਿਰ ਜਿਹੜੀਆਂ ਮਤਲਬ ਸ਼ਿਵਜੀ ਨਾਲ ਸੰਬੰਧਿਤ ਪਹਾੜੀਆਂ ਮੰਨੀਆਂ ਜਾਂਦੀਆਂ ਉੱਥੇ ਕਿ ਜੀ ਪਾਕਿਸਤਾਨੀ ਅੱਤਵਾਦੀ ਘੁਸਪੈਠ ਕਰ ਰਹੇ ਨੇ, ਫਿਰ ਮਿਸ਼ਨ ਮਹਾਂਦੇਵ ਚਲਾਇਆ, ਉੱਥੇ ਕਿਹਾ ਜੀ ਕਿ 3 ਤੋਂ ਪਤਾ ਨਹੀਂ 5 ਅੱਤਵਾਦੀ ਮਾਰਤੇ, ਉਹ ਪਾਕਿਸਤਾਨ ਨਾਲ ਸੰਬੰਧਿਤ ਸੀਗੇ। ਇਹ ਦੋਏ ਮਿਸ਼ਨ ਮਹਾਂਦੇਵ ਤੇ ਮਿਸ਼ਨ ਸੰਧੂਰ ਦੇ ਵਿੱਚ ਜਿਹੜੇ ਫੌਜੀ ਜਵਾਨ ਫਰੰਟ ਲਾਈਨ ਤੇ ਲੜ ਰਹੇ ਸੀ, ਉਹਨਾਂ ਨੂੰ ਸਨਮਾਨਿਤ ਕਰਨ ਦਾ ਇੱਕ ਪ੍ਰੋਗਰਾਮ ਰੱਖਿਆ ਕੇਂਦਰ ਸਰਕਾਰ ਨੇ, ਤੇ ਉਹਦੇ ਵਿੱਚ ਅਮਿਤ ਸ਼ਾਹ ਹੋਰਾਂ ਨੇ ਉਹਨਾਂ ਫੌਜੀ ਜਵਾਨਾਂ ਨੂੰ ਸਨਮਾਨਿਤ ਕੀਤਾ। ਹੁਣ ਇਹਦੇ ਵਿੱਚੋਂ ਸੁਨੇਹਾ ਤਾਂ ਇਹ ਦੇਣ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜੇ ਸਾਡੇ ਫੌਜੀ ਜਵਾਨ ਦੇਸ਼ ਦੀ ਰੱਖਿਆ ਲਈ ਲੜਦੇ ਨੇ, ਆਪਾਂ ਉਹਨਾਂ ਨੂੰ ਮਾਣ ਤਾਣ ਦੇ ਰਹੇ ਹਾਂ। ਇੱਕ ਤਾਂ ਪ੍ਰਕਿਰਿਆ ਹੁੰਦੀ ਹੈ ਜਦੋਂ ਰਾਸ਼ਟਰਪਤੀ ਵੱਲੋਂ ਕਿਸੇ ਸਮੇਂ ਜਾ ਕੇ ਵੀਰ ਚੱਕਰ, ਹੈ ਨਾ, ਪਰਮਵੀਰ ਚੱਕਰ, ਏਦਾਂ ਉਹ ਸਨਮਾਨ ਮਿਲਦੇ ਨੇ। ਇੱਕ ਆ ਜਿੱਜੇ ਤੌਰ ਤੇ ਸਾਰਿਆਂ ਨੂੰ ਆਪਾਂ ਉਹਨਾਂ ਨੂੰ ਸਨਮਾਨਿਤ ਕਰੀਏ ਜਿਹੜੇ ਫਰੰਟ ਲਾਈਨ ਤੇ ਲੜੇ ਨੇ। ਹੁਣ ਉਹ ਅਮਿਤ ਸ਼ਾਹ ਦੇ ਹੱਥੋਂ ਸਨਮਾਨਿਤ ਕੀਤਾ ਤੇ ਉਹ ਸਨਮਾਨਿਤ ਹੀ ਨਹੀਂ ਕੀਤਾ, ਉਹ ਫੋਟੋਆਂ, ਉਹ ਤਸਵੀਰਾਂ, ਉਹ ਸਾਰੀਆਂ ਅਖਬਾਰਾਂ 'ਚ, ਮੀਡੀਆ 'ਚ, ਫਿਰ ਉਹ ਵੀਡੀਓਗ੍ਰਾਫੀ, ਉਹ ਫਿਰ ਟੀਵੀਆਂ 'ਚ, ਸਾਰੇ ਚੈਨਲਾਂ ਦੇ ਉੱਤੇ ਉਹ ਪ੍ਰਸਾਰਣ ਹੋਇਆ। ਹੁਣ ਕੌਲਮ ਨਿਵੇਸ਼ ਅਨਿਲ ਜੈਨ ਹੋਰਾਂ ਨੂੰ ਮੈਂ ਪੜ੍ਹ ਰਹੀ ਸੀ, ਉਹ ਕਹਿੰਦੇ ਵੀ ਕਿ ਇਹੋ ਜਿਹਾ ਕੁਛ ਸਾਡੇ ਮੁਲਕ ਭਾਰਤ 'ਚ ਹੋ ਸਕਦਾ। ਕਹਿੰਦੇ ਉਹਨਾਂ ਨੇ ਉਦਾਹਰਣਾਂ ਦਿੱਤੀਆਂ 2-3। ਉਹ ਕਹਿੰਦੇ ਵੀ ਜਦੋਂ ਲਦੇਨ ਨੂੰ ਘਰੇ ਜਾ ਕੇ ਪਾਕਿਸਤਾਨ 'ਚ ਲੁਕੇ ਹੋਏ ਨੂੰ ਮਾਰਿਆ ਤੇ ਕਹਿੰਦੇ ਦਹਾਕੇ ਵਧੀ ਨਸਰ ਨਹੀਂ ਹੋਣ ਦਿੱਤਾ ਕਿ ਉਹ ਜਵਾਨ ਕੌਣ ਸੀਗੇ
ਜੀ,
ਹੈ ਨਾ। ਤੇ ਇਸੇ ਤਰ੍ਹਾਂ ਕਹਿੰਦੇ ਕਿ ਇਜ਼ਰਾਈਲ ਵਰਗੀਆਂ ਜਾਂ ਹੋਰਨਾਂ ਮੁਲਕਾਂ ਦੀਆਂ ਜਦੋਂ ਏਜੰਸੀਆਂ ਕੰਮ ਕਰਦੀਆਂ ਨੇ ਤਾਂ ਉਹ ਆਪਣੇ ਫੌਜੀਆਂ ਦੇ ਨਾਮ ਉਜਾਗਰ ਨਹੀਂ ਕਰਦੀਆਂ, ਉਹਨਾਂ ਦੀ ਪਹਿਚਾਣ ਉਜਾਗਰ ਨਹੀਂ ਕਰਦੀਆਂ, ਤੇ ਤੁਸੀਂ ਕਹਿੰਦੇ ਉਹਨਾਂ ਦਾ ਸਨਮਾਨ ਕਰ ਰਹੇ ਹੋ ਕਿ ਉਹਨਾਂ ਤੇ ਉਹਨਾਂ ਦੇ ਪਰਿਵਾਰ ਲਈ ਖਤਰਾ ਪੈਦਾ ਕਰ ਰਹੇ ਹੋ। ਤੁਸੀਂ ਇਹ ਜਨਤਕ ਤੌਰ ਤੇ ਉਹਨੂੰ ਸਾਹਮਣੇ ਲਿਆ ਰਹੇ ਹੋ ਤਸਵੀਰਾਂ ਦੇ ਰੂਪ ਚ ਕਿ ਆਹ ਬੰਦੇ ਨੇ ਜੀ, ਇਹ ਇਸ ਪੋਸਟ ਤੇ ਤੈਨਾਤ ਸੀ ਜੀ, ਇਸ ਖੇਤਰ ਤੋਂ ਆਉਂਦਾ ਜੀ, ਅਸੀਂ ਉਹਦਾ ਸਨਮਾਨ ਕੀਤਾ ਜੀ। ਤੁਸੀਂ ਤਾਂ ਕਹਿੰਦੇ ਤੁਸੀਂ ਸਾਰਾ ਕੁਛ ਉਜਾਗਰ ਕਰਤਾ, ਉਹਦੇ ਪਰਿਵਾਰ ਲਈ ਤੇ ਉਹਦੇ ਲਈ ਖਤਰਾ ਖੜਾ ਕਰਤਾ ਸਿਰਫ ਆਪਣੀ ਸਿਆਸਤ ਚਮਕਾਉਣ ਲਈ। ਸੋ ਮੈਨੂੰ ਇਹ ਲੱਗਿਆ ਕਿ ਇਸ ਪਹਿਲੂ ਤੋਂ ਆਪਾਂ ਨੂੰ ਗੱਲ ਛੂਹ ਲੈਣੀ ਚਾਹੀਦੀ ਹੈ, ਮੈਂ ਤਾਂ ਉਸ ਕਾਲਮ ਦੇ ਹਵਾਲੇ ਨਾਲ ਗੱਲ ਕੀਤੀ ਹੈ
ਜੀ। ਦੀਪਕ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਤੇ ਇੱਕ ਉਚੇਚੇ ਤੌਰ ਤੇ ਇਹ ਵੀ ਸ਼ੁਕਰੀਆ। ਤੇ ਉਹ ਕਈ ਵਾਰੀ ਹੁੰਦਾ ਕਿ ਇਹ ਕਈ ਖਬਰਾਂ ਨਾ ਸਾਈਕਲ ਦੇ ਵਿੱਚ ਚੱਲਦੀਆਂ ਨਾ, ਇੱਕ ਖਬਰ ਇਹੋ ਜਿਹੀ ਹੋਊਗੀ ਜਿਹੜੀ ਸਾਰੇ ਪਾਸੇ ਛਾਈ ਹੋਈ ਹੈ, ਚਲੋ ਉਹਦੀ ਗੱਲ ਤਾਂ ਕਰਨੀ ਕਰਨੀ ਆ, ਪਰ ਜਿਹੜੇ ਕੁਝ ਇਹੋ ਜਿਹੇ ਨੁਕਤੇ ਹੁੰਦੇ ਨੇ ਜਿਹੜੇ ਕਈ ਵਾਰੀ ਡਿਸਕਸ਼ਨ ਤੋਂ ਕਈ ਵਾਰੀ ਰਹਿ ਜਾਂਦੇ ਨੇ ਜਾਂ ਕਈ ਵਾਰੀ ਉਹ
ਬਾਹਰ ਰਹਿ ਜਾਂਦੇ,
ਹੈ ਨਾ, ਇੰਨੀ ਇਨਫੋਰਮੇਸ਼ਨ ਹਰ ਕਿਸੇ ਦੇ ਗੈਜਟਸ ਦੇ ਉੱਪਰ ਪਰੋਸੀ ਜਾ ਰਹੀ ਆ, ਕਈ ਵਾਰੀ ਕੁਝ ਇੰਪੋਰਟੈਂਟ ਗੱਲਾਂ ਰਹਿ ਜਾਂਦੀਆਂ ਨੇ ਗੱਲਬਾਤ 'ਚ, ਉਹਨਾਂ ਨੂੰ ਵੀ ਸਮੇਂ ਸਿਰ ਇੱਦਾਂ ਹਾਈਲਾਈਟ ਕਰਨ ਲਈ ਤੁਹਾਡਾ ਸਦਾ ਹੀ ਬਹੁਤ ਬਹੁਤ ਸ਼ੁਕਰੀਆ ਦੀਪਕ ਜੀ, ਬਹੁਤ ਧੰਨਵਾਦ,
ਬਹੁਤ ਸ਼ੁਕਰੀਆ,
ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ
ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।